ਇਹ ਤੋਂ ਇਦਾਂ ਕਲਪਨਾ ਕਰਦਾ ਫਿਰ ਇਹ ਕਲਯੁਗ ਇੱਕ ਘੜੀ ਨਾਲ ਮਿਲਤੇ ਤਾਂ ਕਲਯੁਗ ਹੁੰਦਾ ਕਲਯੁਗ ਹਰ ਵਕਤ ਨਹੀਂ ਰਹਿੰਦਾ ਜੇ ਉਹ ਯੁੱਗ ਹੋਣ ਚਾਹੇ ਜੇ ਇਹ ਸਮਝਦੇ ਨੇ ਯੁੱਗ ਫਿਰ ਹਰ ਵਕਤ ਇਹ ਕਲਯੁਗ ਰਹੇ ਹਰੇਕ ਦੇ ਅੰਦਰ ਫਿਰ ਤਾਂ ਛੁਟਕਾਰੇ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ ਇੱਥੋਂ ਛੁਟਕਾਰਾ ਕਿਵੇਂ ਹੋਜੂਗਾ ਇਹ ਕਲਯੁਗ ਨਾਂ ਦੀ ਇਹ ਯੁੱਗ ਜਿਹੜੇ ਇਹਨਾਂ ਨੇ ਦੱਸੇ ਨੇ ਇਹ ਸੁਣਾਉਣ ਦੀ ਕੋਈ ਚੀਜ਼ ਹੈ ਨਹੀਂ ਜੀ ਯੁੱਗ ਐਸਾ ਨਹੀਂ ਜਿਹੜੇ ਦੱਸੇ ਨੇ ਸਾਨੂੰ ਇਹ ਗੱਲ ਅਲੱਗ ਆ ਵੀ ਜਿਹੜੇ ਸਾਡੇ ਮਹਾਂਪੁਰਖ ਹੋਏ ਨੇ ਜਿਹਨੂੰ ਅਸੀਂ ਮਹਾਂਪੁਰਖ ਮੰਨ ਲਿਆ ਉਹ ਬਾਬਣ ਦੇ ਜੇਲੇ ਤੇ ਬਾਬਣ ਵਾਲੇ ਯੁੱਗ ਸੀ ਉਹਨਾਂ ਕੋਲ ਦੱਸੇ ਹੋਏ ਉਹਨਾਂ ਨੇ ਯੁੱਗ ਨਹੀਂ ਖੋਜੇ ਇੱਥੇ ਖੋਜ ਦੱਸੇ ਹੋਏ ਨੇ ਯੁੱਗ ਗੁਰਬਾਣੀ ਦੱਸੇ ਹੋਏ ਨੇ ਉਹ ਕਹਿੰਦੇ ਗੁਪਤੇ ਬੂਝੇ ਯੁੱਗ ਚਤੁਆਰੇ ਉਹ ਗੁਪਤ ਅੰਦਰ ਹੈ ਚਿੱਤ ਉਹ ਬੁੱਝਦਾ ਹੈ ਜਦੋਂ ਮਨ ਜਿਹੜਾ ਹੈ ਨਾ ਸੁਰੈਂਡਰ ਕਰ ਜਾਂਦਾ ਸੰਤੋਖੀ ਹੋ ਜਾਂਦਾ ਜਦ ਆਪਣੇ ਆਪ ਨੂੰ ਜਾਣਦਾ ਜਾਂ ਜਪਦਾ ਆਪਣੇ ਆਪ ਨੂੰ ਜਪੋ ਫਿਰ ਪਤਾ ਲੱਗਦਾ ਯੁੱਗਾਂ ਦਾ ਪਹਿਲਾਂ ਕਿਵੇਂ ਪਤਾ ਲੱਗ ਜੂਗਾ ਗੁਰਮੁਖ ਬੂਝੇ ਯੁੱਗ ਚਤੁਆਰੇ ਘੱਟ ਘੱਟ ਵਰਤਾਂ ਉਧਰ ਬੁਝਾਰੇ ਜਿਹੜਾ ਆਹ ਜਪੂ ਜਾਂ ਜਪਣ ਲੱਗਦਾ ਯੁੱਗ ਕਲਯੁੱਗ ਪਹਿਲਾਂ ਹੀ ਖਤਮ ਹੋ ਜਾਂਦਾ ਜਿਹਦੇ ਅੰਦਰ ਕਲਯੁੱਗ ਹੈ ਉਹ ਨਾਮ ਹੀ ਨਹੀਂ ਜਪ ਸਕਦਾ ਜਪੇ ਨਹੀਂ ਜਾਂ ਜਪਣ ਲੱਗੂ ਜਦੇ ਖਤਮ ਕਲਯੁੱਗ ਜਪਣ ਤਾਂ ਪਹਿਲਾਂ ਕਲਯੁੱਗ ਖਤਮ ਹੋ ਜਾਂਦਾ ਹੈ ਜਦੋਂ ਜਪਦੇ ਨੂੰ ਵੀ ਸੁਣਦੇ ਨੂੰ ਵੀ ਕਲਯੁੱਗ ਰਹੇ ਅੰਦਰ ਥੱਲੇ ਡੂੰਘਾ ਰਹੇ ਲੁਕਿਆ ਹੋਇਆ ਰਹੇ ਅੰਦਰ ਫੇਰ ਵੀ ਗੱਲ ਨਹੀਂ ਬਣਦੀ ਅੰਦਰ ਸਾਡੇ ਮਾਇਆ ਦੀ ਭੁੱਖ ਹੁੰਦੀ ਹੈ ਮੂੰਹ ਦੇ ਵਿੱਚ ਰਾਮ ਹੁੰਦਾ ਅੰਦਰ ਕੁਛ ਹੋਰ ਹੈ ਮੂੰਹ ਦੇ ਵਿੱਚ ਕੁਛ ਹੋਰ ਹੈ ਜਿਨ ਮਨ ਹੋਰ ਮੁੱਖ ਹੋਰ ਦੇ ਕਾਢੇ ਕੱਚਾ ਮੂੰਹ ਨਾਲ ਤਾਂ ਬਾਣੀ ਪੜ੍ਹਦੇ ਨੇ ਅੰਦਰ ਕੁਛ ਹੋਰ ਚੱਲਦੀ ਹੈ ਗੱਲ
ਜੈ ਜਪਤ ਜੁਗਣ ਜੁਹ ਜੁਵੰ
ਜੈ ਜਪੋ ਇਹ ਜਪੋ ਜਾਣੋ ਕਿ ਜਿਹੜੀ ਹੈ ਨਾ ਅੰਦਰ ਕਲਪਨਾ ਚੱਲਦੀ ਹੈ ਇਹ ਬੰਦ ਕਿਵੇਂ ਕਰਨੀ ਹੈ ਇਹ ਬੰਦ ਕਰਨੀ ਹੀ ਮਨ ਦਾ ਯਤਨ ਇਹਨੂੰ ਸਮਝ ਲਓ ਵੀ ਇਹ ਬੰਦ ਕਿਵੇਂ ਕਰਨੀ ਕਲਪਨਾ ਹੀ ਕਾਲ ਹੈ ਜੇ ਕਲਪਨਾ ਬੰਦ ਹੋ ਗਈ ਆਉਣਾ ਜਾਣਾ ਮੁੱਕ ਗਿਆ ਆਉਣਾ ਜਾਣਾ ਮੁੱਕ ਗਿਆ ਕਾਲ ਬੰਦ ਹੋ ਗਿਆ ਕਾਲ ਹੈ ਕਲਪਨਾ ਜਿੱਦਣ ਇਹ ਸਮਝ ਲਿਆ ਕਿ ਕਲਪਨਾ ਹੀ ਕਾਲ ਹੈ ਉਦਣ ਕਲਪਨਾ ਦੁਸ਼ਮਣ ਲੱਗੂਗੀ ਉਹਨਾਂ ਚਿਰ ਦੁਸ਼ਮਣ ਨਹੀਂ ਲੱਗਦੀ ਉਹਨਾਂ ਚਿਰ ਤਾਂ ਕਲਪਨਾ ਚ ਪਦਾਰਥ ਪਦਾਰਥ ਦਿੰਦੇ ਨੇ ਇਹਦਾ ਹੋਰ ਰੂਪ ਦਿੰਦਾ ਜਿੱਦਣ ਇਹ ਗੱਲ ਗੁਰਬਾਣੀ ਵਾਲੀ ਮੰਨ ਲਈ ਕਬੀਰ ਦੀ ਕਾਲ ਕਲਪਨਾ ਕਦੇ ਨਾ ਖਾਏ ਇਹ ਉਹ ਨਾਗਣੀ ਹੈ ਪੰਚਮੁਖਾਂ ਵਾਲੀ ਪੰਚਫੁੜੀ ਪੰਚਮੁਖ ਇਸ ਹੋਰ ਕਿਸੇ ਸੱਪ ਸੱਪਣ ਦੇ ਪੰਚਮੁਖ ਨਹੀਂ ਹੁੰਦੇ ਇਹ ਮਾਇਆ ਦੇ ਪੰਜ ਮੂਹ ਨੇ ਇਹ ਕਲਪਨਾ ਦੇ ਪੰਜ ਮੂਹ ਨੇ ਭੱਜੇ ਬਕਾਰ ਨੇ ਕਿਸੇ ਨਾ ਕਦੇ ਮੰਗਦੀ ਹੈ ਕੋਈ ਮੂੰਹ ਕਦੇ ਖੋਲ ਲੈਂਦੀ ਹੈ ਕੋਈ ਕਦੇ ਖੋਲ ਲੈਂਦੀ ਹੈ ਇਹਨਾਂ ਦੇ ਵਿੱਚ ਇਹ ਡਿਮਾਂਡ ਹੈ ਪੰਜਾਂ ਮੂਹਾਂ ਦੀ ਔਰ ਕੋਈ ਸੱਪਣ ਨਹੀਂ ਹੈਗੀ ਐਵੇਂ ਨਕਸ਼ੇ ਬਣਾਏ ਹੋਏ ਨੇ ਉਹ ਤਾਂ ਐਵੇਂ ਨਕਸ਼ੇ ਜਿਵੇਂ ਗਿਆਨ ਖੜੇ ਦੀ ਦੂਜੀ ਤਲਵਾਰ ਅਸੀਂ ਲੋਹੇ ਦੀ ਬਣਾ ਲਈ ਉਹਦਾ ਮੂਰਖ ਨੇ ਐ ਬਣਾ ਕੇ ਬਣਾਇਆ ਸੀ ਕੁਛ ਹੋਰ ਉਹ ਪੱਕਾ ਸਮਝ ਲਿਆ ਪੱਕਾ ਨਹੀਂ ਸੀਗਾ ਉਹ ਗੱਲਾਂ ਪੱਕੀਆਂ ਸਮਝ ਲੀਆਂ ਤਦਮ ਪਾਸ਼ਾ ਵੀ ਲਿਖਦੇ ਨੇ ਚੰਡੀ ਚਿਰ ਜਪ ਪੜ ਗਏ ਬਾਨ ਉਹ ਗਾਰੁੜ ਕੇ ਬਲ ਸੇ ਗਾਰੁੜ ਹੁੰਦਾ ਗੁਰਮਤ ਦਾ ਗਿਆਨ ਬਾਨ ਉਹ ਗਾਰੁੜ ਕੇ ਬਲ ਸੇ ਇਹ ਮੰਨ ਲਓ ਗੁਰਮਤ ਦੇ ਗਿਆਨ ਨਾਲ ਬਲ ਆ ਗਿਆ ਨਾ ਸ਼ਕਤੀ ਆ ਗਈ ਨਾ ਸ਼ਕਤੀ ਦੀ ਗੱਲ ਚੱਲਦੀ ਹੈ ਮਾਨੋ ਗਾਰੁੜ ਕੇ ਬਲ ਸੇ ਲੱਡੀ ਪੰਜ ਮੁਖੀ ਯੁਗ ਸੰਪਨ ਕਰੀ ਕਾਲੀ ਸੱਪੜੀ ਪੰਜ ਮੂੰਹ ਵਾਲੀ ਐ ਪੈ ਗਈ ਟਿਕ ਕੇ ਬਸ ਬੇਜਾਨ ਹੋ ਕੇ ਪੈ ਗਈ ਬੇਜਾਨ ਹੋ ਐ ਕਲਪਨਾ ਹੋ ਜਾਂਦੀ ਹੈ ਗੁਰਮਤ ਦੇ ਗਿਆਨ ਨਾਲ ਕਲਪਨਾ ਐ ਪੈ ਜਾਂਦੀ ਹੈ ਜਿਵੇਂ ਬੇਜਾਨ ਹੋ ਕੇ ਉਹ ਪੈ ਜਾਂਦੀ ਹੈ ਲੱਡੀ ਪੰਜ ਮੁਖੀ ਯੁਗ ਸੰਪਨ ਯੁਗ ਵੀ ਲੱਭ ਲਾ ਗਿਆ ਉੱਥੇ ਯੁੱਗ ਇੱਥੇ ਵੀ ਹੈ ਉਹਦਾ ਜੁੜਿਆ ਸੀ ਕਲਪਨਾ ਸੰਪਰਕਾਰੀ ਉੱਥੇ ਵੀ ਉਹਨੇ ਪੰਜਮੂਹੀ ਸੱਪਣ ਉਹਨਾਂ ਨੇ ਤਾਂ ਕਹਿੰਦਾ ਪੰਡਿਤ ਕਹਿੰਦਾ ਜੀ ਪੰਜਮੂਹ ਵਾਲੀ ਸੱਪਣ ਵਿਦਵਾਨਾਂ ਨੇ ਰੌਲਾ ਪਾ ਲਿਆ ਕਿਹੜੀ ਹੁੰਦੀ ਹੁਣ ਗੱਲ ਤਾਂ ਬੁੱਝਣ ਵਾਲੀ ਸੀ ਜੇ ਤਾਂ ਪੁੱਛਣ ਵਾਲੀ ਗੱਲ ਕਰਦੇ ਫਿਰ ਤਾਂ ਹੋਰ ਸੀ, ਜੇ ਸੱਚੀ ਮੁੱਚੀ ਦੀ ਹੁੰਦੀ ਫਿਰ ਬਾਬਲ ਦੇ ਚੇਲੇ ਰਹਿ ਗਏ ਇਹ ਪੰਡਿਤ ਜਿਹੜੇ ਵਿਦਵਾਨ ਨੇ, ਬਾਬਲ ਦੇ ਚੇਲੇ ਰਹਿ ਗਏ, ਉਹ ਗੱਲਾਂ ਨੂੰ ਉਹ ਦੂਏ ਢੰਗ ਚ ਲੈ ਕੇ ਸੱਚ ਮੰਨ ਲਈ। ਇਹ ਤਾਂ ਗੁਰਬਾਣੀ ਚ ਵੀ ਬਹੁਤ ਕੁਛ ਕਿਹਾ ਹੋਇਆ, ਗੁਰਬਾਣੀ ਚ ਵੀ ਬਹੁਤ ਕੁਛ ਕਿਹਾ ਹੋਇਆ, ਉੱਥੇ ਵੀ ਬੁੱਝਣ ਵਾਲੀਆਂ ਗੱਲਾਂ ਨੇ। ਸੀਤਾ ਲਕਸ਼ਮਣ ਵਿਛੜ ਗਿਆ, ਉੱਥੇ ਬਹੁਤ ਕੁਛ ਕਿਹਾ ਹੈ, ਉਹ ਸਭ ਕੁਛ ਬੁੱਝਣ ਵਾਲਾ ਸੀ, ਉਹਨੂੰ ਤਾਂ ਬੋਲ ਨਹੀਂ ਸਕਦੇ ਨਾ, ਉਹਨੂੰ ਤਾਂ ਹੈ ਉੱਥੇ ਵੀ ਇਹਨਾਂ ਬਹੁਤ ਸ਼ੰਕਾ, ਪਰ ਉੱਥੇ ਚੁੱਪ ਤਾਂ ਨੇ, ਛਿੱਤਰ ਤੇ ਡਰਦੇ ਨੇ, ਉਹਦੇ ਖਿਲਾਫ਼ ਨਹੀਂ ਬੋਲ ਸਕਦੇ, ਉਹਦੇ ਖਿਲਾਫ਼ ਤਾਂ ਬੋਲ ਨਹੀਂ ਸਕਦੇ, ਪ੍ਰਚਾਰ ਹੋਇਆ ਗੁਰਿਆਈ ਦੇ ਦਿੱਤੀ, ਉਹ ਦੇ ਤਾਂ ਬੰਦੀ ਬੈਠੇ ਨੇ, ਸ਼ੰਕਾ ਉੱਥੇ ਵੀ ਬਹੁਤ ਹੈ ਇਹਨਾਂ ਨੂੰ। ਅਰਥ ਜਾ ਕਰੇ ਨੇ ਸਾਰੇ ਗੁਰਮਤ ਤੋਂ ਖਿਲਾਫ਼ ਕਰੇ ਨੇ ਅਰਥ, ਠੀਕ ਹੈ ਕਿਉਂ ਕਰੇ ਨੇ ਫਿਰ ਇਹਨਾਂ ਨੇ ਅਰਥ, ਔਰ ਉਹ ਗਲਤ ਅਰਥ ਵੀ ਮੰਨੀ ਜਾਂਦੇ ਨੇ, ਗਲਤ ਅਰਥ ਨੂੰ ਮੰਨੀ ਜਾਂਦੇ ਨੇ, ਤਿੰਨ ਚੇਲੇ ਪ੍ਰਮਾਣ ਨੂੰ ਮੰਨੀ ਜਾਂਦੇ ਨੇ, ਗੁਰਬਾਣੀ ਦਾ ਤਿੰਨ ਚੇਲੇ ਮੰਨਦੀ ਹੋ ਨਹੀਂ, ਉਹ ਤਾਂ ਮੰਨਦੀ ਹੋ ਨਹੀਂ ਹੈ, ਇਸ ਕਰਕੇ ਇਹਨਾਂ ਵਿਦਵਾਨਾਂ ਦੇ ਪੱਲੇ ਕੁਛ ਨਹੀਂ ਹੈ, ਇਹਨਾਂ ਨੇ ਆਪ ਹੀ ਡਿੱਗ ਜਾਣਾ। ਜਦ ਕੱਲ ਬਾਹਰ ਆ ਜਾਣੇ ਬਿੱਲੀ ਥੈਲੇ ਤੇ, ਅਜੋ ਬਿੱਲੀ ਥੈਲੇ ਦੇ ਵਿੱਚ ਹੈ ਨਾ, ਗੁਰਮਤੀ ਸੋਚੀ ਹੈ ਜੋ ਥੈਲੇ ਚ ਬਿੱਲੀ, ਜੇ ਬਾਹਰ ਆਈ ਆਵੇ ਚੁੱਪ ਕਰ ਜਾਣਗੇ, ਲੈ ਵੀ ਸਾਨੂੰ ਕਿਹੜਾ ਪਤਾ ਸੀ ਕੀ ਹੈ, ਫਿਰ ਐਂ ਕਹਿਣ ਲੱਗ ਜਾਣਗੇ ਇਹਨਾਂ ਦਾ ਕੀ ਹੈ। ਹਾਂਜੀ,
ਪੈ ਕੰਪੈ ਮੇਰ ਪਿਆਲ ਭੂਹੰ,
ਦੇਖੋ ਪੈ ਕੰਪੈ ਮੇਰ ਪਿਆਲ ਭੂਹੰ, ਜਿਸ ਵਕਤ ਤੁਸੀਂ ਇਹ ਭਗਤੀ ਕਰ ਲਈ ਨਾ, ਸਮਝ ਲਿਆ ਵੀ ਮਨ ਨੂੰ ਜਿੱਤਣਾ, ਕਿਵੇਂ ਜਿੱਤਣਾ, ਕਾਂਬਾ ਛਿੜ ਜੂਗਾ ਅੰਦਰ ਪੈ ਨਾਲ, ਪੈ ਬਿਨ ਭਗਤ ਨਾ ਹੋਈ, ਜਿੰਨਾ ਚਿਰ ਹੁਕਮ ਦੀ ਸਮਝ ਨਹੀਂ ਆਉਂਦੀ ਉਨਾ ਚਿਰ ਹੁਕਮ ਦੀ ਪੈ ਨਹੀਂ ਹੈ ਸਾਡੇ ਅੰਦਰ, ਜਿੱਦਣ ਹੁਕਮ ਦੀ ਸਮਝ ਆ ਗਈ ਨਾ, ਉਦਣ ਹੁਕਮ ਦੀ ਇੰਨੀ ਪੈ ਖੜੀ ਹੋ ਜੂਗੀ ਅੰਦਰ ਕਿ ਸੰਸਾਰ ਦੀ ਕੋਈ ਪੈ ਰਹਿਣੀ ਹੋਈ ਨਹੀਂ ਉਹਦੇ ਮੁਕਾਬਲੇ ਚ, ਸੰਸਾਰ ਦੀ ਪੈ ਨਹੀਂ ਰਹਿਣੀ, ਕੋਈ ਵੀ ਸੰਸਾਰ ਦੀਆਂ ਦਾ ਪਾਇਆ ਛੋਟੀਆਂ ਨੇ ਡਰ, ਉਹਦੇ ਮੁਕਾਬਲੇ ਸੰਸਾਰ ਦੇ ਡਰ ਤਾਂ ਬਿਲਕੁਲ ਤਿਣਕੇ ਵੀ ਨਹੀਂ ਹਨ, ਕੁਛ ਵੀ ਨਹੀਂ ਹਨ, ਉਹਦਾ ਸੂਰਜ ਜਿੱਡਾ ਡਰ ਹੈ ਇਹ ਰਹੇ ਧੂੜ ਕੇ ਕੜੂਕੇ, ਜਿਵੇਂ ਗਰਦ ਉੱਡਦੀ ਹੁੰਦੀ ਹੈ ਅਸਮਾਨ ਚ, ਗਰਦ ਸੂਰਜ ਨੂੰ ਰੋਕ ਲੂਗੀ, ਗਰਦ ਗਾਹ ਮੂੰਹ ਤੇ ਆਪਣੇ ਆ ਜੇ ਇੱਕ ਕਣਕਾ ਗਰਦ ਦਾ ਕੜੂਕਾ ਸੂਰਜ ਨੂੰ ਢੱਕ ਲੂ, ਇਹ ਤਾਂ ਇਹੋ ਜਿਹੇ ਪੈ ਨੇ ਬਬੂਲੀ ਜਿਹਨਾਂ ਤੋਂ ਅਸੀਂ ਡਰੀ ਜਾਂਦੇ ਹਾਂ। ਜਦ ਪੈ ਪੈ ਗਿਆ ਨਾ, ਪੈ ਬਿਨ ਭਗਤ ਨਾ ਹੋਏ ਤੇਰੀ, ਉਸ ਪੈ ਬਿਨਾ ਭਗਤੀ ਨਹੀਂ ਹੋ ਸਕਦੀ, ਜਿੰਨਾ ਚਿਰ ਹੁਕਮ ਦੀ ਪੈ ਹੈ ਨੀ ਉਨਾ ਚਿਰ ਭਗਤੀ ਨਹੀਂ ਹੋ ਸਕਦੀ, ਜਿੰਨਾ ਚਿਰ ਹੁਕਮ ਦੀ ਪੈ ਹੈ ਨੀ ਉਨਾ ਚਿਰ ਰਾਜ ਨੂੰ ਭਾਲਦੇ ਨੇ, ਜਦ ਉਹਦੀ ਪੈ ਹੋਗੀ, ਜਦ ਉਹ ਖੰਡਾ ਮਿਆਨ ਤੋਂ ਬਾਅਦ ਦੇਖ ਲਿਆ ਨਾ ਇਹਨਾਂ ਨੇ, ਜਿਹੜਾ ਸਾਜਿਆ ਪ੍ਰਥਮੇ ਖੰਡਾ ਸਾਜ ਕੇ ਜਾਂ ਸਭ ਸਹਾਰਾ ਪਾਇਆ, ਉਹ ਖੰਡਾ ਨਹੀਂ ਦੇਖਿਆ ਉਹਦੀਆਂ ਦੋਵੇਂ ਧਾਰਾਂ 'ਚ, ਇੱਕ ਤਾਰ ਹੈ ਇਹਦੀ ਆਤਮ ਘਾਤੀ ਹੈ ਖੰਡੇ ਦੀ ਕਲਪਨਾ, ਉਹ ਆਪਣਾ ਉਹ ਕਲਪਨਾ ਵਾਲੀ ਧਾਰ ਲਈ ਬੈਠੇ ਨੇ ਅੰਦਰ, ਉਹੀ ਦਾ ਜਨਮ ਮਰਨ ਦਾ ਕਾਰਨ ਹੈ ਕਲਪਨਾ, ਇੱਕ ਭਰਮ ਪਲਾਉਣ ਵਾਲੀ ਧਾਰ ਹੈ, ਇੱਕ ਭਗਤੀ ਲਾਉਣ ਵਾਲੀ ਧਾਰ ਹੈ, ਫਿਰ ਭਗਤੀ ਲਾਉਣ ਵਾਲੀ ਧਾਰ ਦੇ ਅੱਗੇ ਗਲ ਦੇਣਗੇ, ਹੁਣ ਕਲਪਨਾ ਵਾਲੀ ਦੇ ਅੱਗੇ ਗਲ ਦਿੱਤਾ ਹੋਇਆ, ਗਲ ਨਹੀਂ ਰਹਿਣਾ ਹੈਗਾ ਇਹ, ਕਬੀਰ ਆਏ ਤਾਂ ਜਾਏਗਾ ਕਬਣੇ ਮਾਰਗ ਲਾਏ, ਮਾਰਗ ਦੋ ਨੇ, ਜਿਹੜੇ ਮਰਜ਼ੀ ਮਾਰਗ ਚੱਲਿਆ ਜਾ, ਚਾਹੇ ਤਾਂ ਮਨਮਤ ਵਾਲੇ ਮਾਰਗ ਚੱਲਿਆ ਜਾ, ਆਪਣੀ ਮਰਜ਼ੀ ਨਾਲ ਚੱਲ ਆਪਣੇ ਭਾਣੇ, ਚਾਹੇ ਗੁਰਕੇ ਭਾਣੇ ਚੱਲ, ਸਵਾਏ ਗੁਰਬਾਣੀ ਤੇ ਗੁਰਕੇ ਭਾਣੇ ਚੱਲਣ ਦੀ ਕੋਈ ਮਤ ਗੱਲ ਨਹੀਂ ਕਰਦੀ, ਸਾਰੀਆਂ ਮਤਾਂ ਆਪਣੇ ਭਾਣੇ ਚੱਲਣ ਦੀ ਗੱਲ ਕਰਦੀਆਂ ਨੇ, ਇਸ ਕਰਕੇ ਇੱਕ ਦੂਜੀਆਂ ਜਿਹੜੀਆਂ ਮਤਾਂ ਨੇ ਉਹਨਾਂ ਦਾ ਇੱਕੋ ਹੀ ਰਸਤਾ, ਉਹ ਬਾਣੀ ਦੂਜਾ ਬਾਣੀ ਤੋਂ ਉਲਟ ਹੈ, ਗੁਰਬਾਣੀ ਤੋਂ ਉਲਟ ਹੈ, ਆਪਣੇ ਭਾਣੇ ਚੱਲਣੇ ਭਾਈ ਵਿਛੜ ਚੋਟਾਂ ਖਾਏ, ਚੋਟ ਤਾਂ ਖਾਣੀ ਪੈਣੀ ਹੈ, ਖੰਡਾ ਤਾਂ ਚੱਲ ਜਾਣਾ, ਧਾਰ ਤਾਂ ਚੱਲੂਗੀ, ਇਸ ਗੱਲ ਤਾਂ ਵੱਢਿਆ ਜਾਣਾ, ਵੱਢਣਾ ਉੱਥੇ ਵੀ ਨਹੀਂ ਪਰ ਵਿਛੜਿਆ ਹੀ ਰਹੇਗਾ, ਚੋਟ ਵੀ ਖਾਏਗਾ ਰਹੇਗਾ ਵੀ ਵਿਛੜਿਆ ਹੋਇਆ ਚੋਟ ਵੀ ਲੱਗੂਗੀ ਸਰੀਰ ਵੀ ਛੱਡਣਾ ਪੈ ਜੂ ਮਾਇਆ ਵੀ ਛੱਡਣੀ ਪਊਗੀ ਮਰਨਾ ਵੀ ਪਊਗਾ ਪਰ ਰਹੇਗਾ ਵਿਛੜਿਆ ਹੋਇਆ ਜੀ ਗੁਰ ਕੇ ਭਾਣੇ ਚੱਲਿਆ ਭਾਈ ਵਿੱਚ ਬਹੁਤ ਬੈਠਾ ਸਰੀਰ ਨੂੰ ਛੱਡ ਕੇ ਬਹੁਤ ਬਹਿ ਜਾਏਗਾ ਸਰੀਰ ਤਾਂ ਛੱਡਣਾ ਹੀ ਪਿਆ ਡਿਗਿਆ ਤਾਂ ਆ ਗਿਆ ਠਿਕਾਣੇ ਉਹ ਘਰ ਤਾਂ ਚੱਲਿਆ ਗਿਆ ਆਪਣੇ ਸਰੀਰ ਛੱਡ ਗਿਆ ਘਰ ਚੱਲਿਆ ਗਿਆ ਜਦੋਂ ਮਨ ਕੱਟਿਆ ਗਿਆ ਅਸਲ ਚ ਮਰ ਕੇ ਹੀ ਜਿਉਂਦਾ ਹੋ ਗਿਆ ਸਰੀਰ ਜਿਉਂਦਾ ਛੱਡਣ ਦਾ ਮਤਲਬ ਇਹੀ ਹੈ ਸਰੀਰ ਜਿਉਂਦੇ ਛੱਡਣ ਦਾ ਮਤਲਬ ਇਹੀ ਹੈ ਪਹਿਲਾਂ ਹੀ ਬਹੁਤ ਵਿੱਚ ਬਹਿ ਜਾਓ ਜਾ ਕੇ ਪਹਿਲਾਂ ਹੀ ਗੁਰਕੇ ਪਾਣੀ ਚ ਬਹਿ ਜਾਓ ਸਰੀਰ ਲੈ ਜਾਓ ਭਾਈ ਸਾਡਾ ਵਿਹਲਾ ਉਹ ਕਹਿੰਦਾ ਉਹ ਸਾਈਕਲ ਪਰਸੋਂ ਦਾ ਲਿਆਂਦਾ ਉਹ ਕਹਿੰਦਾ ਉਹ ਖੜਾ ਸਾਡੇ ਤਾਂ ਸਮੂਹ ਜਗ੍ਹਾ ਹੈ ਨੀ ਆ ਨਿਆਣੇ ਅੜਕਦੇ ਨੇ ਬੇਜੀ ਲੱਗਦੇ ਨੇ ਲੈ ਜਾਓ ਇਹਨੂੰ ਅਸੀਂ ਤਾਂ ਇਹ ਦੁਖੀ ਕਰਤੇ ਤੇਰੇ ਸਾਈਕਲ ਨੇ ਲੋੜ ਤਾਂ ਸੀ ਕਿ ਲਾਇਆ ਇਹਦੇ ਪਰ ਪਰਸੋਂ ਨੇ ਬਹੁਤ ਦੁਖੀ ਹੋ ਥੋਂ ਥੋੜਾ ਦੋ ਤਿੰਨ ਵਾਰ ਤਾਂ ਪੈਡਲ ਲੱਗਿਆ ਇਹਦਾ ਲੰਘਣ ਵਰਦਿਆਂ ਨੇ ਉਹਦਾ ਕਬੀਰ ਤਾਂ ਦੁਖੀ ਹੋਇਆ ਸਰੀਰ ਤੋਂ ਭਗਤ ਤਾਂ ਦੁਖੀ ਨੇ ਸਾਰੇ ਸਰੀਰ ਛੋਟੀ ਛੋਟੀ ਉਮਰ ਛੱਡਦੇ ਗੁਰੂਆਂ ਨੇ ਉਹਨਾਂ ਨੇ ਕੀ ਲੈਣਾ ਦਾ ਸਰੀਰ ਤੇ ਕੰਮ ਹੋ ਗਿਆ
ਪੈ ਕੰਪੈ ਮੀਰ ਪਿਆਲ ਭੁਵਨ
ਪੈ ਕੰਪੈ ਪੈ ਦੇ ਨਾਲ ਕੰਮ ਜਾਂਦਾ ਕੌਣ ਮੇਰ ਦਿਮਾਗ ਕੰਮ ਜਾਂਦਾ ਦਿਮਾਗ ਦੇ ਵਿੱਚ ਪੈ ਵੜ ਜਾਂਦਾ ਜਿਹੜਾ ਹੁਣ ਆਇਆ ਨਾ ਰਾਜ ਕਰੇਗਾ ਖਾਲਸਾ ਸਭ ਨਿਕਲ ਜੂਗੀ ਫੂਕ ਜਿੱਦਣ ਦੇਖ ਲਿਆ ਹੁਕਮ ਸਾਰੀ ਫੂਕ ਨਿਕਲ ਜੂਗੀ ਦਿਮਾਗ ਚੋਂ ਮੇਰ ਹੈ ਦਿਮਾਗ ਪਿਆਲ ਹੈ ਹਿਰਦਾ ਜਿਹੜਾ ਦਿਮਾਗ ਦੋਵੇਂ ਕੰਮ ਜਾਣਗੇ ਇਹ ਧਰਤੀ ਤੇ ਆਰਾਮ ਨਾ ਪੈ ਜੂਗਾ ਟਿਕ ਕੇ ਧਰਤੀ ਦੇ ਫਿਰ ਕੀ ਕਰਦਾ ਹੁੰਦਾ ਆਦਮੀ ਜਿਹੜਾ ਦਹਿਲ ਜਵੇ ਉਹ ਦਿਲ ਫੜ ਕੇ ਬਹਿ ਜਾਂਦਾ ਡਿੱਗ ਸੋਚਣ ਦੇ ਕਾਬਲ ਨਹੀਂ ਰਹੂਗਾ ਹੱਥ ਪੈਰ ਠੰਡੇ ਹੋ ਜਾਣਗੇ ਜਿੱਦਣ ਭੈ ਦੇਖ ਲਿਆ ਹੁਕਮ ਦਾ ਵੀ ਕੀ ਹੁੰਦਾ ਅਜੇ ਹੁਕਮ ਦੇ ਭੈ ਦਾ ਪਤਾ ਨਹੀਂ ਹੈ ਜਿਹਨਾਂ ਨੇ ਦੇਖ ਲਿਆ ਸਭ ਕੁਝ ਛੱਡ ਗਏ ਆਰਾਮ ਨਾਲ ਪਹਿਲਾਂ ਹੀ ਉਹ ਕਹਿੰਦਾ ਠੀਕ ਹੈ ਅਸੀਂ ਰਾਜਿਆਂ ਦੱਬੀ ਚੱਲ ਤੂੰ ਆਪਣਾ ਕੰਮ ਨੂੰ ਉਹ ਇੱਕ ਤੁਰ ਕੇ ਜਾਂਦਾ ਇੱਕ ਟ੍ਰੇਨ ਚ ਜਾਂਦਾ ਏਸੀ ਚ ਆਪਣਾ ਗਰਮੀ ਚ ਬੈਠਾ ਆਰਾਮ ਨਾਲ ਉਹ ਤੁਰੇ ਵਾਲੇ ਨੂੰ ਨਾ ਤਾਂ ਰਣ ਲਵੇ ਨਾਲੇ ਉਹ ਆਪਣਾ ਸੰਸਾਰ ਤਾਂ ਚੱਲਦਾ ਰਹਿਣਾ ਸੰਸਾਰ ਦਾ ਕੀ ਹੈ ਉਹ ਤਾਂ ਆਪਣਾ ਨਿਸ਼ਚਿਤ ਪਿਆ ਨਾ ਇਹ ਤੁਰ ਕੇ ਪੁੱਠੇ ਪਾਸੇ ਨੂੰ ਜਾ ਰਿਹਾ ਇਹਨੂੰ ਆਪਣੇ ਘਰ ਨੂੰ ਜਾ ਰਿਹਾ ਕਹਿੰਦਾ ਤੁਸੀਂ ਚਲੋ ਆ ਜਾਓ ਦੂਸਰੀ ਗੱਡੀ ਗੱਡੀਆਂ ਚੱਲਦੀਆਂ ਰਹਿੰਦੀਆਂ ਨੇ ਇਹ ਚਾਰ ਸਟੇਸ਼ਨ ਪਰੇ ਵੀ ਚਲੇ ਜਾਓਗੇ ਤੁਰ ਕੇ ਫੇਰ ਆ ਜਾਓਗੇ ਗੱਡੀ ਤਾਂ ਤੁਰੋਂ ਚੱਲਦੀ ਹੈ ਤੁਰ ਇੱਧਰ ਤੱਕ ਚੱਲਦੀ ਹੈ ਨਾ ਜਿੱਥੋਂ ਮਰਜ਼ੀ ਚੜ ਜਾਓ 100 ਕਿਲੋਮੀਟਰ 200 ਕਿਲੋਮੀਟਰ ਪਿੱਛੇ ਨੂੰ ਮੁੜ ਜਾਓਗੇ ਫੇਰ ਆ ਜਾਓ ਟ੍ਰੇਨ ਤਾਂ ਜਾਵਣ ਦੀ ਚੜ ਜਾਓ ਚੜਨਾ ਇਸੇ ਟ੍ਰੇਨ ਪਰ ਸਾਰਿਆਂ ਨੂੰ ਜੇ ਕਿਸੇ ਨੇ ਘਰ ਜਾਣਾ ਪਾਲਾ ਮੰਨ ਕੇ ਜਾ ਹੋਊਗਾ ਪਾਲਾ ਮੰਨੇ ਤੇ ਬਿਨਾਂ ਜਾ ਨਹੀਂ ਹੋਣਾ ਜਿਹਦੇ ਨਾਲ ਇੱਥੇ ਹੀ ਲੱਗੇ ਰਹਿਣਾ ਤਾਂ ਜੂਨੀਆਂ ਹੋਰ ਬਥੇਰੀਆਂ ਨੇ ਕੁੱਤੇ ਬਿੱਲਿਆਂ ਦੀਆਂ ਥੱਲੇ ਕੋਈ ਜ਼ਰੂਰੀ ਨਹੀਂ ਤੁਹਾਨੂੰ ਆਦਮੀ ਜੂਨ ਮਿਲੇਗਾ ਉਹਨੂੰ ਕੋਈ ਜ਼ਰੂਰੀ ਨਹੀਂ ਹੈ ਵੀ ਇਸੇ ਘਰ ਚ ਜਨਮ ਮਿਲੇ ਜਿਹੜੇ ਚੱਜ ਹੈ ਆਦਮੀ ਵੀ ਬਣਾ ਤਾ ਖਬਰ ਹੈ ਕਿੰਨਾ ਕੋਈ ਗਰੀਬ ਬਣਾ ਦੇਵੇ ਬਹੁਤ ਅਮੀਰ ਨੂੰ ਬਹੁਤ ਗਰੀਬ ਵੀ ਤਾਂ ਬਣਾਇਆ ਜਾ ਸਕਦਾ ਤੇ ਜਨਮ ਲੈਂਦੇ ਬਾਅਦ ਤਾਂ ਸਾਨੂੰ ਪਤਾ ਹੀ ਨਹੀਂ ਕਿ ਕੌਣ ਕਿੱਥੋਂ ਆਇਆ ਹੈ ਇਹ ਗੱਲ ਦਾ ਜਦੋਂ ਭੇਦ ਖੁੱਲਣ ਲੱਗਦਾ ਫਿਰ ਕੰਮ ਲੈ ਵੀ ਫੂਕ ਨਿਕਲਦੀ ਸਾਰੇ ਜੇ ਉਸੇ ਅਤਿਅੰਤ ਗਰੀਬ ਦੇ ਪੈਦਾ ਕਰਤਾ ਜਿਹਨੂੰ ਸਿਆਣਦਾ ਹੀ ਨਹੀਂ ਹੁਣ ਤੂੰ ਆਤਮਾ ਹੀ ਆ ਨਾ ਕੱਢ ਕੇ ਜਿੱਥੇ ਮਰਜ਼ੀ ਪਾ ਦੇਵੇ ਉਹ ਪੌਣਾ ਤਾਂ ਆਤਮਾ ਨੂੰ ਜੇ ਸਰੀਰ ਤੇ ਮਿੱਟੀ ਮਿੱਟੀ ਚ ਰਲ ਜਾਣਗੇ ਜਿਹਨਾਂ ਦਾ ਲੁੱਟ ਕੇ ਖਾਧਾ ਜੇ ਉਧਰੇ ਪਾਤਾ 20-30 ਜਨਮ ਵੀ ਇਧਰੇ ਲੈ ਹੁਣ ਤੈਨੂੰ ਪਤਾ ਲੱਗੇ ਵੀ ਗਰੀਬੀ ਕੀ ਹੁੰਦੀ ਹੈ ਇਹ ਪਤਾ ਨਹੀਂ ਜਦੋਂ ਪਤਾ ਲੱਗਦਾ ਨਾ ਸਮਝ ਆਉਂਦੀ ਇਸ ਗੱਲ ਦੀ ਕੰਮ ਜਲਦਾ ਜਦੋਂ ਇਹ ਗੱਲਾਂ ਦੀ ਸਮਝ ਆਉਂਦੀ ਵੀ ਇਹ ਗਰੀਬ ਕਿਉਂ ਨੇ ਇਹਨਾਂ ਨੇ ਕੁਝ ਮਾੜੇ ਕਰਮ ਕੀਤੇ ਨੇ ਕੁਝ ਗਲਤੀਆਂ ਕੀਤੀਆਂ ਨੇ ਦੁਖਦਾਰੂ ਇਹਨਾਂ ਨੂੰ ਦੁਆ ਦਿੱਤੀ ਹੈ, ਦੁੱਖ ਇਹਨਾਂ ਨੂੰ ਦੁੱਖ ਦੁਆ ਦਿੱਤੀ ਹੋਈ ਹੈ, ਹੰਕਾਰ ਦੀ ਦਵਾਈ ਹੈ।
ਤਪ ਤਾਪਸ ਸਰਬ ਜੜੇ ਰੂਹ ਥਲੰਗ,
ਜਲੇ ਰੂਹ ਥਲੰਗ, ਜਲੇ ਰੂਹ ਰਾੜੇ ਨੂੰ ਔਕੜ ਹੈ।
ਤਪ ਤਾਪਸ ਸਰਬ ਜਲੇ ਰੂਹ ਥਲੰਗ,
ਇੱਧਰ ਕੀ ਕਰ ਰਹੇ ਨੇ ਲੋਕ, ਲੋਕ ਕੀ ਕਰਨ ਲੱਗੇ ਹੋਏ ਨੇ, ਤਪ ਤਾਪਦੇ ਨੇ, ਤਪ ਕਰਨ ਲੱਗੇ ਹੋਏ ਨੇ, ਉਹ ਗਿਆਨ ਵਾਲੇ ਪਾਸੇ ਫੇਰ ਹੀ ਲੱਗੇ ਹੋਏ ਲੋਕ, ਗੱਲ ਉੱਥੇ ਹੀ ਆ ਗਈ। ਆਪਣੇ ਏਰੀਏ ਦੇ ਚ ਰਹਿ ਕੇ ਜਪਣ ਨਹੀਂ ਲੱਗੇ ਹੋਏ, ਮਨ ਨੂੰ ਜਿੱਤਣ ਦਾ ਜਿਹੜਾ ਵਿਧੀ ਹੈ ਉਹ ਉਹਨੂੰ ਸਮਝਣ ਨਹੀਂ ਲੱਗੇ ਹੋਏ, ਜਾਣਨ ਨੂੰ ਲੱਗੇ ਹੋਏ ਲੋਕ, ਤਪ ਤਾਪਣ ਲੱਗੇ ਹੋਏ ਨੇ। ਤਪ ਤਾਪਣਾ ਜਿਹੜਾ ਮਨਮਤ ਦੀ ਭਗਤੀ ਹੈ, ਜਿਹੜੀ ਮਨ ਨੂੰ ਚੰਗੀ ਲੱਗੇ ਭਗਤੀ ਉਹ ਕਰਾਂਗੇ ਨਾ ਆਪਾਂ, ਆਪਣੇ ਮਨ ਨੂੰ ਚੰਗੀ ਲੱਗੇ ਉਹਦੇ ਨਾਲ ਮਨ ਮਜ਼ਬੂਤ ਹੁੰਦਾ, ਮਨ ਮਜ਼ਬੂਤ ਹੋ ਘਰ ਵਧੂਗਾ, ਮਨ ਮਜ਼ਬੂਤ ਹੋ ਘਰ ਵਧੂਗਾ। ਤਪ ਤਾਪੈ,
ਤਪ ਤਾਪਸ ਸਰਬ ਜਲੇਰੂ ਥਲੰਗ,
ਜਲੇਰ ਥਲੰਗ, ਜਲ ਔਰ ਥਲ ਦੇ ਵਿੱਚ ਅਰ ਲਫਜ਼ ਹੈ, ਉਹ ਰਾਣਾ ਕੱਲਾ ਹੈ ਸ਼ੋਰਟ ਕਰਦਾ, ਜਲ ਔਰ ਥਲ ਦੇ ਵਿੱਚ ਕੋਈ ਪਾਣੀ ਚ ਬੈਠ ਕੇ ਤਪ ਕਰਦਾ, ਕੋਈ ਪਹਾੜਾਂ ਤੇ ਧਰਤੀ ਤੇ ਬੈਠ ਕੇ ਤਪ ਕਰਦਾ। ਤਪ ਕਰਨ ਲੱਗੇ ਨੇ ਲੋਕ ਸਾਰੇ, ਆ ਤਪ ਨੂੰ ਬੜਾ ਚੰਗਾ ਸਮਝਦੇ, ਤਪਸਥਾਨ ਬਣਾਉਂਦੇ ਨੇ, ਉਹ ਟੱਕੀ ਵਾਲੇ ਨੇ ਬਣਾਇਆ ਸੀ ਤਪ, ਇਹਨਾਂ ਨੂੰ ਇਹੀ ਨਹੀਂ ਪਤਾ ਵੀ ਤਪ ਜਿਹੜਾ ਹੁੰਦਾ ਹੰਕਾਰ ਦਾ ਪ੍ਰਤੀਕ ਹੁੰਦਾ, ਇਹਨਾਂ ਨੂੰ ਤਾਂ ਇੰਨਾ ਹੀ ਨਹੀਂ ਪਤਾ ਵੀ ਤਪ ਗੁਰਮਤਿ ਚ ਤਪ ਖੰਡਨ ਕੀਤਾ ਹੋਇਆ, ਮਾੜਾ ਵਾਲਾ ਜਪ ਵੀ ਖੰਡਨ ਕੀਤਾ ਹੋਇਆ, ਇੱਕ ਜਪ ਤਪ ਖੰਡਣ ਹੈ, ਇੱਕ ਜਪ ਤਪ ਮੰਡਣ, ਅਸਲੀ ਜਪ ਤਪ ਕੀ ਹੈ ਦੱਸਿਆ ਹੋਇਆ, ਨਕਲੀ ਜਪ ਤਪ ਛੱਡਣ ਨੂੰ ਕਹੇ ਹੋਏ ਨੇ, ਮਨਮੁੱਖਾਂ ਨੇ ਜਪ ਤਪ ਬਣਾਏ ਹੋਏ ਨੇ ਛੱਡਣ ਨੂੰ ਕਹੇ ਹੋਏ ਨੇ, ਜਿਹੜਾ ਪਰਮੇਸ਼ਰ ਨੇ ਦੱਸਿਆ ਜਪ ਤਪ ਉਹ ਮੰਨਣ ਨੂੰ ਕਰਨ ਨੂੰ ਕਿਹਾ ਹੋਇਆ। ਡੁਪਲੀਕੇਟ ਚੀਜ਼ਾਂ ਛੱਡ ਦੇਣੀਆਂ ਨੇ ਧਰਮ ਦੀਆਂ, ਅਸਲੀ ਲੈ ਲੈਣੀਆਂ ਨੇ।
ਤੁਹਾਨੂੰ ਉਚਰਤ ਇੰਦਰ ਕੁਬੇਰ ਵਲੰਗ,
ਕੁਬੇਰ, ਕੁਬੇਰ ਹੁੰਦਾ ਦੁਨੀਆਂ ਦੇ ਸਭ ਤੋਂ ਧਨਾਢ ਆਦਮੀ ਨੇ, ਜਿਹੜੇ ਵੱਡੇ ਵੱਡੇ ਧਨਾਢ ਆਦਮੀ ਨੇ ਉਹ ਕੁਬੇਰ ਨੇ, ਜਿਹੜੇ ਬੜੇ ਬੜੇ ਰਾਜੇ ਨੇ ਇੰਦਰ ਨੇ, ਉਹ ਵੀ ਤੈਨੂੰ ਧਨ ਧਨ ਕਹਿੰਦੇ ਨੇ, ਕੱਲੇ ਧਨ ਧਨ ਕਹਿਣ ਨਾਲ ਤਾਂ ਗੱਲ ਨਹੀਂ ਬਣਨੀ, ਇਹਦਾ ਮਤਲਬ ਕੁਬੇਰ ਦੀ ਪੈਸੇ ਤੋਂ ਜ਼ਿਆਦਾ ਸ਼ਕਤੀਸ਼ਾਲੀ ਹੈ, ਕੁਬੇਰ ਉਹਨੂੰ ਖਰੀਦ ਨਹੀਂ ਸਕਦਾ, ਕੁਬੇਰ ਉਹਨੂੰ ਇਹ ਸਮਝਦਾ ਮੇਰੇ ਨੂੰ ਕਿਤੇ ਪੈਸਾ ਉਹਦੇ ਕੋਲ ਜ਼ਿਆਦਾ, ਸਾਰਾ ਉਹਦੇ ਵਸ ਵਿੱਚ ਹੈ, ਜਿਹੜਾ ਰਾਜਾ ਹੈ ਉਹ ਸਮਝਦਾ ਵੀ ਮੇਰੇ ਵਸ ਤੋਂ ਬਾਹਰ ਹੈ, ਉਹ ਧਨ ਧਨ ਕਹਿ ਰਹੇ ਨੇ, ਨਾ ਤਾਂ ਤੁਸੀਂ ਕੁਬੇਰ ਬਣ ਸਕਦੇ ਹੋ ਤਪ ਨਾਲ, ਨਾ ਤੁਸੀਂ ਇੰਦਰ ਵਰਗਾ ਰਾਜ ਬਣ ਸਕਦੇ ਹੋ, ਜੇ ਬਣ ਵੀ ਜਾਵੋ ਫਿਰ ਵੀ ਤੁਹਾਨੂੰ ਉਸ ਨੂੰ ਕਹਿਣਾ ਪਊਗਾ, ਜੇ ਬਣ ਵੀ ਜਾਵੋ ਰਾਜ ਲੈ ਕੇ ਫਿਰ ਵੀ ਤੁਹਾਨੂੰ ਉਸ ਨੂੰ ਕਹਿਣਾ ਪਊ, ਪਹਿਲਾਂ ਹੀ ਉਹਦੇ ਨਾਲ ਜੁੜ ਜਾਓ, ਪਹਿਲਾਂ ਹੀ ਦੁਆਰਾ ਅਖਤਿਆਰ ਕਰ ਲਓ, ਜਪ ਵਾਲਾ ਤਪ ਵਾਲਾ ਕਿਉਂ ਕਰਨਾ, ਇਹ ਮਤਲਬ ਹੈ ਇਹਦਾ, ਦੂਈ ਭਗਤੀ ਦਾ ਮਤਲਬ ਇਹ ਹੈ ਕਿ ਉਹ ਧਨ ਧਨ ਕਹਿੰਦੇ ਨੇ ਤਪ ਕਰਕੇ, ਜੇ ਉਧਰ ਨੂੰ ਜਾਣਾ ਹੈ ਰਾਜਾ ਬਣਨਾ ਹੈ ਜਾਂ ਇੰਨਾ ਧਨਵਾਨ ਬਣਨਾ, ਦੋਏ ਡਿਮਾਂਡਾਂ ਨੇ ਆਦਮੀ ਦੀਆਂ, ਹੋਰ ਕੀ ਡਿਮਾਂਡਾਂ ਨੇ ਤਪ ਦੇ ਵਿੱਚੋਂ, ਫੇਰ ਵੀ ਤੁਹਾਨੂੰ ਉਸ ਨੂੰ ਕਹਿਣਾ ਪੈਣਾ, ਉਹ ਕਹਿ ਰਹੇ ਨੇ ਕਿਉਂ ਉਹ ਰਾਜਾ ਨੇ, ਉਹ ਕੀ ਫਾਇਦਾ ਉਸ ਰਾਜਾ ਦਾ, ਉੱਥੇ ਆ ਕੇ ਵੀ ਉਹੀ ਗੱਲ ਹੈ, ਉੱਥੇ ਆ ਕੇ ਵੀ ਹੱਥ ਖੜੇ ਕਰਨੇ ਪੈਣੇ ਨੇ, ਹੁਣੇ ਹੱਥ ਖੜੇ ਕਰ ਦੋ। ਹਾਂਜੀ,
ਅਣਖੇਦ ਸਰੂਪ ਅਭੇਦ ਅਭੇਉ,
ਕਿਉਂਕਿ ਅਣਖੇਦ ਸਰੂਪ ਹੈ ਉਹਦਾ, ਕੁਬੇਰ ਨੂੰ ਖੇਦ ਹੈ, ਡਰ ਪੈ ਹੈ, ਰਾਜੇ ਇੰਦਰ ਨੂੰ ਡਰ ਪੈ ਹੈ, ਰਾਜੇ ਨੂੰ ਵੀ ਡਰ ਪਾਇਆ, ਧਨਾੜੇ ਨੂੰ ਡਰ ਪਾਇਆ, ਦੋਹਾਂ ਨੂੰ ਡਰ ਪਾਇਆ, ਪਰ ਉਹਨੂੰ ਡਰ ਪਾਇਆ ਕੋਈ ਨੀ, ਤਾਂ ਕਹਿੰਦੇ ਨੇ ਬੇਅੰਤ ਹੈ ਤੂੰ, ਜਿਹਨੂੰ ਡਰ ਪਾਇਆ ਕੋਈ ਨੀ ਉਹ ਧਨੇ ਨੂੰ, ਪੈਸਾ ਸਾਰਾ ਉਹਦਾ ਹੀ ਹੈ, ਸਾਰੀਆਂ ਧਰਤੀਆਂ ਉਹਦੀਆਂ ਨੇ, ਸਭ ਕੁਛ ਉਹਦਾ, ਡਰ ਪੈ ਕੋਈ ਨੀ, ਐਸਾ ਰਾਜਾ ਕੋਈ ਨੀ ਹੋ ਸਕਦਾ, ਐਸਾ ਆਦਮੀ ਕੋਈ ਨੀ ਹੋ ਸਕਦਾ, ਡਰ ਪੈ ਤੋਂ ਰਹਿਤ ਹੋ। ਫਿਰ ਕਹਿੰਦੀ ਭਗੜ ਜੀ ਨੇ ਉਹਦਾ ਹਰ ਥਾਂ ਹਾਜ਼ਰ ਹੈ, ਹਰ ਥਾਂ ਹਾਜ਼ਰ ਹੈ ਭਗੜ ਜੀ, ਕਿਸੇ ਦੀ ਚੀਜ਼ ਨੀ ਉਹਦਾ, ਕੋਈ ਗ੍ਰਿਫਤਾਰ ਨੀ ਕਰ ਸਕਦਾ, ਫੜ ਨੀ ਸਕਦਾ, ਕੋਈ ਲੜ ਨੀ ਸਕਦਾ, ਹੁਕਮ ਨੂੰ ਕੋਈ ਮੋੜ ਨਹੀਂ ਸਕਦਾ, ਉਹਦਾ ਕੋਈ ਰਾਜ ਨਹੀਂ ਸਾਡੇ ਕੋਲ। ਜਦ ਇਹ ਸਮਝ ਆਉਂਦੀ ਹੈ ਫਿਰ ਬੇਅੰਤ ਬੇਅੰਤ ਫਿਰ ਕਹਿੰਦੇ ਨੇ
ਅਣਖੇਲ ਸਰੂਪ ਅਭੇਦ ਅਭਿਅੰ।
ਅਭੇਦ ਹੈ ਉਹ, ਭੇਦ ਹੈ ਵੈਸੇ ਨੀ, ਭੇਦਭਾਵ ਨੀ ਕਿਸੇ ਨਾਲ ਕਰਦਾ ਹੈਗਾ, ਭੇਦਭਾਵ ਨੀ ਕਿਸੇ ਨਾਲ ਕਰਦਾ। ਕਿਸੇ ਨੂੰ ਇਹ ਨੀ ਸਮਝਦਾ ਵੀ ਆ ਮੇਰਾ, ਦੇਖੋ ਰਾਜਾ ਵੀ ਸਮਝੂ ਮੇਰਾ ਤੇਰਾ, ਧਨਾਟ ਵੀ ਸਮਝੂ ਮੇਰਾ ਤੇਰਾ, ਉਹ ਨੀ ਕਿਸੇ ਨੂੰ, ਉਹ ਸਭ ਉਹਦਾ ਹੀ ਨੇ। ਅਭੇਦ ਹੈ,
ਅਭਿਅੰ
ਨਾ ਉਹਨੂੰ ਪਾਇਆ ਕਿਸੇ ਦੀ, ਪੈਦਾ ਰਹਿਤਾ, ਪੈਦਾ ਰਹਿਤਾ। ਕਈ ਤਾਂ ਭੈਣ ਮੰਨ ਕੇ ਆਪਣਾ ਬਣਾਉਂਦੇ ਨੇ ਨਾ, ਵੀ ਇਹ ਜੇ ਮਨਿਸਟਰ ਵਿਗੜ ਗਿਆ ਆਪਣੀ ਜਾਂਦੀ ਰਹੂਗੀ ਹਕੂਮਤ, ਉਹ ਤਾਂ ਡਰਦੇ ਉਹਦੇ ਨਾਲ ਪ੍ਰੇਮ ਕਰਦੇ ਨੇ, ਡਰਦੇ ਵੀ ਤਾਂ ਗਰਜ ਗਿਆ ਨਾ ਗੋਲਣਾ ਮਿੱਠੀ ਹੁੰਦੀ, ਗਰਜਾ ਗਰਜ ਦਾ ਗੋਲਣਾ ਮਿੱਠੀ ਆ, ਉਹਨੂੰ ਗਰਜ ਨਹੀਂ ਹੈ ਕਿਸੇ ਤਾਈ, ਇਸ ਕਰਕੇ ਉਹਨੂੰ ਡਰ ਨਹੀਂ ਹੈ। ਸਭ ਨੂੰ ਉਹਦਾ ਤਾਂ ਗਰਜ ਹੈ, ਉਹਨੂੰ ਕਿਸੇ ਤਾਈ ਗਰਜ ਨਹੀਂ, ਜੇ ਗਰਜ ਨਹੀਂ ਤਾਂ ਡਰ ਵੀ ਕੋਈ ਨੀ।
ਅਣਖੰਡ ਅਭੂਤ ਅਛੇਦ ਅਛੈਮ।
ਅਣਖੰਡ ਹੈ, ਕੋਈ ਉਹਦਾ ਟੁਕੜਾ ਨਹੀਂ ਕੱਟ ਸਕਦਾ, ਖੰਡ ਨਹੀਂ ਕਰ ਸਕਦਾ, ਖੰਡਨ ਉਹਦਾ ਮਨ ਖੰਡਨ ਨਹੀਂ ਹੁੰਦਾ। ਅਣਖੰਡ ਹੈ
ਅਭੂਤ,
ਦੇਖੋ ਆਤਮਾ ਨੂੰ ਇੱਕ ਹੋਏ ਨੂੰ ਖੰਡ ਕੋਈ ਨਹੀਂ ਕਰ ਸਕਦਾ, ਤੋੜ ਆਪਣੇ ਆਪ ਹੀ ਟੁੱਟਦਾ, ਆਪਣੇ ਆਪ ਚਾਹੇ ਆਪਣੇ ਆਪ ਨੂੰ ਖੰਡਣ ਗੱਲ ਮੈਂ ਕੋਈ ਨਹੀਂ ਕਰ ਸਕਦਾ। ਅਣਖੰਡ ਹੈ
ਅਭੂਤ,
ਅਭੂਤ ਹੈ ਆਹ ਮਾਇਆ ਦਾ ਸਰੀਰ ਨਹੀਂ ਹੈ ਉਹਦਾ, ਮਾਇਆ ਨਾਲ ਕੋਈ ਲਿੰਕ ਨਹੀਂ, ਮਾਇਆ ਦਾ ਕੋਈ ਸਰੀਰ ਨਹੀਂ ਹੈ ਉਹਦਾ, ਅਭੂਤ ਹੈ
ਅਛੇਦ,
ਅਛੇਦ ਹੈ, ਕੋਈ ਉਹ ਸੁਰਾਖ ਨਹੀਂ ਕਰ ਸਕਦਾ, ਛੇਦ ਨਹੀਂ ਸਕਦਾ, ਕੱਟ ਨਹੀਂ ਸਕਦਾ, ਵੱਢ ਨਹੀਂ ਸਕਦਾ,
ਅਛੈਮ
ਨਾ ਉਹਦੀ ਮੌਤ ਹੁੰਦੀ ਹੈ, ਨਾ ਉਹਦੀ ਰੋਸ਼ਨੀ ਘਟਦੀ ਹੈ, ਰੋਸ਼ਨੀ ਨੂੰ ਕੋਈ ਢੱਕ ਨਹੀਂ ਸਕਦਾ, ਗੁਪਤ ਨਹੀਂ ਕਰ ਸਕਦਾ ਕੋਈ, ਉਹਨੂੰ ਕੋਈ ਐਸੀ ਬੜੀ ਵੱਡੀ ਚੀਜ਼ ਨਹੀਂ ਹੈ ਜਿਹੜੀ ਉਹਨੂੰ ਢੱਕ ਦੇਵੇ, ਜਾਂ ਕੋਈ ਐਸੀ ਬੜੀ ਪੈਰੀ ਜਿਹੜੀ ਉਹਦੀ ਲਾਈਟ ਘਟਾ ਦੇਵੇ, ਅਛੈਮ ਉਹ ਤਾਂ ਕਿਸੇ ਦਾ ਪ੍ਰਭਾਵ ਪੈਂਦਾ ਹੀ ਨਹੀਂ, ਛੈ ਹੁੰਦਾ ਕਿਸੇ ਦਾ ਪ੍ਰਭਾਵ ਪੈ ਜਾਣਾ, ਚੰਗਾ ਆ ਮਾੜਾ ਕੋਈ ਪ੍ਰਭਾਵ ਨਹੀਂ ਹੁੰਦਾ ਕਿਸੇ ਦਾ।
ਅਨਕਾਲ ਅਪਾਲ ਦਿਆਲ ਸੁਅੰ।
ਅਨਕਾਲ ਹੈ, ਕਾਲ ਤੋਂ ਪਰੇ ਹੈ, ਕਾਲ ਨਹੀਂ ਹੁੰਦਾ ਉਹਦਾ, ਕਾਲ ਦਾ ਉਹਦਾ ਕੋਈ ਅਸਰ ਨਹੀਂ, ਸਮੇਂ ਦਾ ਕੋਈ ਅਸਰ ਨਹੀਂ, ਜੋਤ ਹੈ ਜੋਤ ਦਾ ਕੀ ਅਸਰ, ਅਨਕਾਲ
ਅਪਾਲ,
ਅਪਾਲ ਹੈ ਕੋਈ ਉਹਦੀ ਪਾਲਣਾ ਨਹੀਂ ਕਰਦਾ, ਪਾਲਣਾ ਕਰ ਪਾਲਣਾ ਤਾਂ ਉਹਦੀ ਕਰੇ ਜੇ ਸਰੀਰ ਹੋਵੇ, ਕੋਈ ਸਰੀਰ ਤਾਂ ਹੈ ਉਹ ਨਹੀਂ।
ਦਿਆਲ,
ਦਿਆਲ ਹੈ ਸਭ ਤੇ
ਸੁਅੰਗ,
ਹਾਂ ਸੁਅੰਗ ਦਾ ਮਤਲਬ ਹੈ ਕਿ ਸਾਰਿਆਂ ਦੀ ਸ੍ਰਿਸ਼ਟੀ ਦਾ ਪ੍ਰਾਣ ਆਧਾਰ ਹੈ, ਸਾਰਿਆਂ ਦੇ ਅੰਦਰ ਸੋਇਮ ਦਾ ਹੀ ਚੱਲ ਤੇ ਇਹਦੇ ਚੱਲਣ ਸਭ ਹੈ
ਚਾਨਣ,
ਚਾਨਣ ਉਹਦਾ ਹੀ ਚਾਨਣ, ਉਹਦੀ ਰੋਸ਼ਨੀ ਇੱਕੋ ਰੋਸ਼ਨੀ ਹੈ ਸਾਰਿਆਂ ਦੇ ਅੰਦਰ, ਜਮੀਨ ਜਮਾ ਕੇ ਵਿਖੇ ਸਮਸਤ ਜੋਤ, ਇਕ ਹੈ ਵਾੜ ਹੈ ਨਾ ਘਾਟ ਹੈ ਨਾ ਘਾਟ ਵਾੜ, ਇੱਕ ਦਾ ਹੀ ਚੱਲਣ ਸਭ ਦੇ ਅੰਦਰ, ਇੱਕ ਦਾ ਚੱਲਣ ਇੱਕੋ ਜਿਹਾ ਹੀ ਹੁੰਦਾ, ਕੋਈ ਫਰਕ ਨਹੀਂ ਹੁੰਦੀ ਇਹਦੇ ਚ।
ਜਹ ਠੱਟੀਆਂ ਮੇਰ ਆਕਾਸ਼ ਭੂਅੰ,
ਜਿਹਨੇ ਮੇਰ ਆਕਾਸ਼ ਔਰ ਪ੍ਰਿਥਵੀ ਟਕਾਏ ਹੋਏ ਨੇ, ਪਰਬਤ ਵੀ ਟਿਕੇ ਹੋਏ ਨੇ ਚਾਹੇ ਪਾਣੀ ਚ ਨੇ, ਆਖਿਰ ਖੜੇ ਤਾਂ ਵਿਚਾਲੇ ਨੇ ਨਾ ਆਕਾਸ਼ ਦੇ, ਆਕਾਸ਼ ਦੇ ਵਿਚਾਲੇ ਖੜੇ ਨੇ, ਪਾਣੀ ਖੜੇ ਨੇ, ਜ਼ਮੀਨ ਖੜੀ ਹੈ, ਆਕਾਸ਼ ਖੜੇ, ਸਭ ਕੁਝ ਟਕਾਇਆ ਹੋਇਆ ਉਹਨੇ, ਆਕਾਸ਼ ਚ ਟਕਾਇਆ ਹੋਇਆ ਨਾ, ਦੇਖੋ ਕਿੰਨੇ ਪਲੈਨਟ ਨੇ ਸਾਰੇ ਆਕਾਸ਼ ਦੇ ਪਿੱਛੇ ਨੇ, ਜਿਹਨੇ ਸਾਰੇ ਆਕਾਸ਼ ਦੇ ਧਰਕੇ ਰੱਖੇ ਹੋਏ ਨੇ, ਔਰ ਇੱਕ ਦੂਜੇ ਨਾਲ ਟਕਰਾਉਂਦੇ ਨੀ, ਥੱਲੇ ਨੂੰ ਡਿੱਗਦੇ ਟੰਗੇ ਹੋਏ ਨੇ, ਉੱਦਾਂ ਹੀ ਖੜੇ ਨੇ, ਕੋਈ ਰੱਸੀ ਨੀ, ਕੋਈ ਥੱਲੇ ਕੋਈ ਆਸਰਾ ਨੀ, ਟਕਾਏ ਹੋਏ ਨੇ, ਜਿੱਥੇ ਟਕਾ ਤੇ ਉਸ ਏਰੀਏ ਚ ਘੁੰਮੀ ਵੀ ਜਾਂਦੇ ਨੇ, ਇੱਧਰ ਉੱਧਰ ਨੀ ਜਾਂਦੇ।
ਅਣਖੰਡ ਅਮੰਡ ਪ੍ਰਚੰਡ ਨਰੰ,
ਉਹ ਨਰ ਹੈ, ਡਰ ਹੁੰਦਾ ਅਸਲ ਦੇ ਵਿੱਚ ਮਨ ਕਰਕੇ ਨਰ ਹੁੰਦਾ, ਚਿੱਤ ਕਰਕੇ ਨਰਾਇਣ ਹੁੰਦਾ। ਨਰ ਵੀ ਕਹਿਤਾ ਉਹਨੂੰ, ਨਰ ਤਾਂ ਕਿਹਾ ਜਦੋਂ ਉਹ ਕੁਛ ਕਰ ਰਿਹਾ ਨਾ, ਕਰ ਰਿਹਾ ਮਨ ਦੇ ਲੈਵਲ ਤੇ, ਇੱਛਾ ਹੈ ਉਹਦੇ ਚ, ਇੱਛਾ ਨਾ ਉਹਦੇ ਮਨ ਦੇ ਵਿੱਚ, ਚਿੰਤਾ ਉਹਦੇ ਮਨ ਦੇ ਵਿੱਚ, ਤਾਂ ਉਹ ਚਿੰਤਾ ਵਾਲਾ ਪਾਸਾ ਨਰ ਹੈ। ਜਿਹੜਾ ਹੁਕਮ ਸ੍ਰਿਸ਼ਟੀ ਚਲਾ ਰਿਹਾ ਉਹ ਨਰ ਹੈ, ਚਿੱਤ ਕਰਕੇ ਨਰਾਇਣ ਹੈ, ਹੁਕਮ ਕਰਕੇ ਨਰ ਹੈ। ਜਿਹੜਾ ਹੁਕਮ ਹੈ ਨਾ, ਹੁਕਮ ਮਨ ਦੇ ਵਿੱਚੋਂ ਪੈਦਾ ਹੋਇਆ, ਇੱਛਾ ਮਨ ਚੋਂ ਪੈਦਾ ਹੋਈ ਹੈ ਉਹਦੀ, ਮਨ ਦੇ ਵਿੱਚੋਂ ਇੱਛਾ ਪੈਦਾ ਹੋਈ ਹੈ ਉਹਦੇ, ਮਨ ਦੇ ਵਿੱਚ ਮਲੀਨਤਾ ਨਹੀਂ ਹੈ ਉਹਦੇ, ਇਹ ਕਿਹਾ ਹੋਇਆ ਨਾ। ਮਨ ਦੇ ਵਿੱਚ ਦੇਖੋ ਨਾ, ਮਨ ਉਹਦਾ ਹੈ, ਪ੍ਰਗਟ ਹੈ, ਕੰਮ ਕਰ ਰਿਹਾ, ਫੇਰ ਵੀ ਉਹਦੇ ਚ ਮਲੀਨਤਾ ਨਹੀਂ ਹੈ। ਸਾਡੇ ਮਨ ਦੇ ਵਿੱਚ ਮਲੀਨਤਾ ਹੁੰਦੀ ਹੈ ਜਾਂ ਪ੍ਰਗਟ ਹੁੰਦਾ, ਉਹਦੇ ਮਨ ਚ ਮਲੀਨਤਾ ਨਹੀਂ, ਉਹਦੇ ਮਨ ਚ ਪਰਉਪਕਾਰ ਹੀ ਹੁੰਦਾ। ਚਿੰਤਾ ਵੀ ਹੈ ਸਾਰਿਆਂ ਦੀ, ਸਰਬ ਕੀ ਚਿੰਤਾ ਜਿਸ ਮਨ, ਇਹਦਾ ਮਤਲਬ ਮਨ ਉਹਦਾ ਵੱਖਰਾ ਜੁੜਿਆ ਹੋਇਆ ਹੀ ਮਨ ਕੰਮ ਕਰ ਰਿਹਾ ਨਾ, ਉਹ ਹਿੱਸਾ ਨਰ ਹੈ ਜਿਹੜਾ ਹਿੱਸਾ ਸ੍ਰਿਸ਼ਟੀ ਨੂੰ ਸਾਂਭੀ ਬੈਠਾ, ਜਿਹੜਾ ਹਿੱਸਾ ਸ੍ਰਿਸ਼ਟੀ ਦਾ, ਜਿਹੜਾ ਜਿੱਥੋਂ ਹੁਕਮ ਨਿਕਲਦਾ ਹੈ ਉਹ ਨਰ ਹੈ। ਇਸ ਕਰਕੇ ਨਰ ਕਹਿਤਾ ਨਾ, ਕਰਮ ਕੁੰਡਲ ਜਾਂ ਵਾਛਤ ਰੇ ਨਰ,
ਕਰਮ ਕੁੰਡਲ ਜਾਂ ਵਾਛਤ,
ਫਿਰ ਇੱਥੇ ਫਿਰਦਾ ਨੀ ਹੁਕਮ, ਹੁਕਮ ਹੈ ਇਹਦੇ ਵਿੱਚ ਹੀ ਹੈ, ਹੁਕਮ ਆ ਜਿਹੜੀ ਸਾਰੇ ਅੰਦਰ ਹੁਕਮ ਨਹੀਂ ਹੈ, ਫਿਰ ਹੁਕਮ ਅੰਦਰ ਹੈ, ਮਾਇਆ ਦੇ ਵਿੱਚ ਹੀ ਹੈ ਹੁਕਮ, ਮਾਇਆ ਦੇ ਵਿੱਚ ਰਹਿੰਦਾ ਉਹ ਅਲਿਪਤ ਹੈ ਬਸ, ਮਾਇਆ ਚ ਸਵਾਲ ਨਹੀਂ ਰਿਹਾ, ਸਾਰਿਆਂ ਨੂੰ ਘੱਟ ਨਹੀਂ ਰਿਹਾ, ਘੜੀਆਂ ਘੜੀਆਂ ਮਾਰੀਆਂ ਨਹੀਂ ਹੋ ਰਿਹਾ, ਡਰ ਨਹੀਂ ਹੈ ਉਹ
ਆਪ ਨਰਾਇਣ ਕਲਾ।
ਹਾਂ, ਕਲਾ ਤਾਂ ਆਜ਼ਾਦ ਹੋਇਆ, ਨਰਾਇਣ ਤਾਂ ਨਰ ਬਣ ਗਿਆ, ਕਲਾਧਾਰੀ ਹੈ ਨਰਾਇਣ, ਤਾਂ ਹੀ ਨਰ ਬਣੇ, ਨਰਾਇਣ ਦੀ ਕਲਾ ਹੈ ਨਰ
ਜਗ ਮੇ ਉੱਪਰ ਵਾਰੇ।
ਹਾਂ, ਜਿਹੜਾ ਜਗ ਦੇ ਵਿੱਚ ਨਰਾਇਣ ਦੀ ਕਲਾ ਹੈ, ਉਹਦਾ ਪਾਣਾ ਨਰ ਹੈ, ਨਰਾਇਣ ਹੀ ਹੈਗਾ ਨਰ ਹੈ।
ਅਨਖੰਡ ਅਮੰਡ ਪ੍ਰਚੰਡ ਨਰੰਗ,
ਇਹ ਬਰੀਕੀਆਂ ਨੇ, ਹੁਣ ਉੱਥੇ ਨਹੀਂ ਹੈ ਬਰੀਕੀਆਂ, ਇੱਥੋਂ ਬਰੀਕੀਆਂ ਲੈ ਕੇ ਸਮਾਂ ਆਦਿ ਗੁਰੂ ਗ੍ਰੰਥ ਸਾਹਿਬ ਦੀਆਂ ਬਰੀਕੀਆਂ ਹੋਰ ਸਮਝੀ ਦੀਆਂ, ਉੱਥੇ ਦਾ ਗਿਆਨ ਇੱਥੋਂ ਲੈ ਕੇ ਉੱਥੇ ਦਾ ਗਿਆਨ ਹੋਰ ਸਮਝ ਆਉਂਦਾ, ਜ਼ਿਆਦਾ ਸਮਝ ਚ ਆਉਂਦਾ। ਜਿਹੜਾ ਆਪ ਨਾਰਾਇਣ ਕਲਾਧਾਰ ਹੈ ਜਗ ਮੈਂ ਪਰਵਰਿਓ, ਉਹ ਅਰਥ ਕਾਹਦੇ ਕਰਦੇ ਇਹਨਾਂ ਨੇ ਉਲਟ, ਆਹ ਨਹੀਂ ਸੀ ਪਤਾ ਇੱਥੇ ਵਾਲਾ, ਨਾਨਕ ਨੂੰ ਨਾਰਾਇਣ ਕਹਿਤਾ, ਉਹ ਨਾਨਕ ਕਿੱਥੇ ਨਾਰਾਇਣ ਹੈ, ਨਾ ਨਾਨਕ ਨਾਰਾਇਣ ਹੈ ਨਾ ਨਾਨਕ ਨਾਰਾਇਣ, ਨਰ ਤਾਂ ਜਾ ਸੀ ਜਾਂ ਗਰਭ ਕੁੰਡਲ ਦੇ ਵਿੱਚ ਸੀ, ਸੱਚਖੰਡ ਵਾਲੇ ਨਰ ਨਹੀਂ ਹੁੰਦੇ, ਹੁਣ ਸੱਚਖੰਡ ਜਾ ਉਹ ਫਿਰ ਨਰ ਨਹੀਂ ਰਹਿੰਦਾ, ਨਾ ਉਹ ਨਰਾਇਣ ਹੁੰਦਾ ਨਾ ਉਹ ਨਰ ਹੁੰਦਾ, ਉਦਾਸ ਹੁੰਦਾ, ਉਹ ਉਦਾਸ ਹੁੰਦਾ, ਵਜਾ ਹੁਕਮ ਚ ਲੀਨ ਹੁੰਦਾ ਨਾ, ਉਹ ਹੁਕਮ ਹੀ ਹੁੰਦਾ ਸਭ ਕੁਛ, ਬਸ ਹੁਕਮ ਹੈ ਨਰ, ਉਹ ਆਪਣੇ ਦਾ ਹੈ ਹੀ ਨੀ ਕੁਛ, ਨਰ ਨਰਾਇਣ ਦੋਵੇਂ ਬਣ ਗਿਆ ਫਿਰ ਆਪ, ਉਹ ਜੈ ਜਾ ਸੱਚਖੰਡ ਹੈ ਉਹ ਜਿਹਾ ਹੋ ਗਿਆ, ਕੱਲਾ ਕੱਲੇ ਨੂੰ ਨੀ ਉਹਨੂੰ ਕਰਕੇ ਦੇਖ ਸਕਦੇ, ਕੱਲੇ ਕਿਸੇ ਭਗਤ ਨੂੰ ਕਰਕੇ ਨਹੀਂ ਦੇਖ ਸਕਦੇ, ਕੱਲਾ ਦੇਖੋਗੇ ਬਸ ਕੱਲਾ ਦੇਖਣ ਵਾਲੇ ਪਰ ਭੁਲਾਉਂਦੇ, ਜਦ ਉਹਨੂੰ ਕੱਲਾ ਕਰਕੇ ਹੁਣ ਦੇਖਦੇ ਹਾਂ, ਇੱਕ ਬੂਲ ਸੀ ਸਮੁੰਦਰ ਚ ਪੈ ਗਈ, ਉਹਨੂੰ ਕੱਲੀ ਕਰਕੇ ਕਿਵੇਂ ਦੇਖੋਗੇ, ਹੁਣ ਤੁਸੀਂ ਕੱਲੀ ਕਰਕੇ ਦੇਖਣਾ ਬੇਵਕੂਫੀ ਤੋਂ ਸਿਵਾ ਕੁਛ ਨਹੀਂ, ਪਰਮਗੜਾ ਹੋਜੂਗਾ ਹੋਰ, ਕੱਲਾ ਕਰਕੇ ਦੇਖਣ ਦੀ ਕੋਸ਼ਿਸ਼ ਕਰਦੇ ਹਾਂ, ਜਲਦੀ ਜਲਦ ਪਰਮ ਖੜਾ ਹੋ, ਭੁੱਲ ਜਾਓ ਉਹਨੂੰ, ਬਸ ਉਹਨੂੰ ਭੁਲਾ ਦੇਣਾ ਹੀ ਠੀਕ ਹੈ। ਨਾਲ ਅਸੀਂ ਇੱਕ ਪਿੱਛੇ ਬਹੁਤ 300 ਸਾਲ ਪਹਿਲਾਂ 300 ਕਿਲੋਮੀਟਰ ਪਿੱਛੇ ਗੰਗਾ ਚ ਪੈ ਗਿਆ ਸੀ, 300 ਕਿਲੋਮੀਟਰ ਤੇ ਜਾ ਕੇ ਗੰਗਾ ਚ ਨਾਲੇ ਨੂੰ ਯਾਦ ਕਰਦੇ ਹਾਂ, ਉਹ ਪਿੱਛੇ ਪੈ ਗਿਆ ਸੀ, 300 ਕਿਲੋਮੀਟਰ ਗਾਹ ਜਾ ਕੇ ਨਾਲੇ ਦੀ ਗੱਲ ਕਰਦੇ ਹੁਣ ਤੁਸੀਂ, ਜਾ ਸੀਗਾ ਜਾ ਸੀਗਾ, ਹੁਣ ਨਹੀਂ ਹੈ, ਹੁਣ ਗੰਗਾ ਹੀ ਹੈ। ਇਹ ਜਿਹੜੇ ਮੂਰਖ ਆਦਮੀ ਹੁੰਦੇ ਨੇ ਇਹ ਗੱਲ ਨਹੀਂ ਕਰ ਭੁੱਲ ਸਕਦੇ। ਉਹਨਾਂ ਦੀ ਇੰਨੀ ਬੁੱਧੀ ਹੋਈ ਨੀ ਵਿਚਾਰਿਆਂ ਦੀ, ਉਹ ਅਸਲ ਚ